ਬਾਣੀ ਸੂਰਦਾਸ ਜੀ। ਪ੍ਰਭੂ ਮੇਰੇ ਆਗਨ ਚਿਤ ਨਾ ਧਰੋ, ਪ੍ਰਭੂ ਮੇਰੇ ਆਗਨ ਚਿਤ ਨਾ ਧਰੋ।
ਅਕਬਰ ਬਾਦਸ਼ਾਹ ਹਿੰਦੁਸਤਾਨ ਦਾ ਜੋ ਸੀ ਮੁਗਲ ਖਾਨਦਾਨ ਦਾ, ਅਤੇ ਉਸਦਾ ਇੱਕ ਬਹੁਤ ਬੜਾ ਅਫਸਰ ਸੀ ਜਿਸਦੀ ਡਿਊਟੀ ਜ਼ਮੀਨ ਦਾ ਟੈਕਸ ਮਾਲੀਆ ਘਬਰਾਉਣ 'ਤੇ ਸੀ। ਬੜਾ ਕਹਿਰ ਪਿਆ ਹੋਇਆ ਸੀ, ਕਾਲ ਪਿਆ ਸੀਗਾ, ਬੜੀ ਸਖਤੀ ਨਾਲ ਲੋਕਾਂ ਤੋਂ ਟੈਕਸ ਘਬਰਾਉਣ ਲੱਗਿਆ। ਦੁਨੀਆ ਬੜੀ ਦੁਖੀ ਹੋਈ, ਉਹ ਦੁਨੀਆ ਦੀ ਚੀਖੋ ਪੁਕਾਰ ਦਾ ਇਸ 'ਤੇ ਐਸਾ ਅਸਰ ਹੋਇਆ ਕਿ ਜਿਹੜਾ ਪੈਸਾ ਇਹਨੇ ਅਗਰਾਇਆ ਸੀਗਾ ਉਹ ਵੀ ਗਰੀਬਾਂ ਦੇ ਵਿੱਚ ਵੰਡ ਦਿੱਤਾ ਔਰ ਬਗੈਰ ਅਸਤੀਫਾ ਦਿੱਤਿਆਂ ਅਤੇ ਗਾਇਬ ਹੋ ਗਿਆ ਬਾਦਸ਼ਾਹ ਦੀ ਨੌਕਰੀ ਤੋਂ ਔਰ ਮਾਲਕ ਦੀ ਭਗਤੀ ਦੇ ਵਿੱਚ ਮਗਨ ਹੋ ਗਿਆ ਔਰ ਆਪ ਜਦ ਭਗਤੀ ਦੇ ਵਿੱਚ ਮਗਨ ਹੋਇਆ ਤਾਂ ਫਿਰਦਾ ਫਿਰਦਾ ਇੱਕ ਤਲਾਅ ਦੇ ਕਿਨਾਰੇ ਆਇਆ ਜਿੱਥੇ ਬਹੁਤ ਸਾਰੀਆਂ ਲੜਕੀਆਂ ਔਰਤਾਂ ਕੱਪੜੇ ਧੋ ਰਹੀਆਂ ਸੀਗੀਆਂ। ਇੱਕ ਔਰਤ 'ਤੇ ਨਿਗਾਹ ਪਈ, ਬਸ ਨਿਗਾਹ ਨਿਗਾਹ ਹੀ ਹੈ, ਅੱਖ ਅੱਖ ਹੀ ਹੈ, ਮਨ ਦੀ ਸ਼ਰਾਰਤ ਹੈ, ਇਹ ਕਿਸੇ ਨਾ ਕਿਸੇ ਨੂੰ ਆਪਣਾ ਬਣਾਉਂਦਾ ਹੈ। ਦਿਲ ਦੇ ਵਿੱਚ ਖਿਆਲ ਆਇਆ ਕਿ ਪ੍ਰਭੂ ਭਗਤੀ ਦੇ ਵਾਸਤੇ ਆਏ ਸੀ, ਅਤੇ ਕੀ ਹੋਇਆ, ਸਲਾਈਆਂ ਲਈਆਂ ਆਪਣੀਆਂ ਅੱਖਾਂ ਦੇ ਵਿੱਚ ਫੇਰ ਲਈਆਂ, ਅੱਖਾਂ ਕੱਢ ਲਈਆਂ। ਦਿਲ 'ਚ ਇਹ ਖਿਆਲ ਆਇਆ ਕਿ ਇਹਦੂ ਬਾਅਦ ਐਸਾ ਅਪਰਾਧ ਨਾ ਹੋਵੇ। ਔਰ ਨਾਮ ਤਾਂ ਆਪਦਾ ਮਦਨ ਮੋਹਨ ਸੀਗਾ, ਲੇਕਿਨ ਉਸ ਦਿਨ ਤੋਂ ਆਪ ਨੂੰ ਸੂਰਦਾਸ ਕਹਿਣ ਲੱਗ ਪਏ। ਹਿੰਦੁਸਤਾਨ ਦੇ ਵਿੱਚ ਸੂਰਦਾਸ ਸੰਧੇ ਨੂੰ ਕਹਿੰਦੇ ਆ।
This is the bani of Bhagat Surdas. He was a perfect saint and he was a great meditator. He was one of the great officers of King Akbar, Akbar the Great in India. And he had the duty to collect the revenue, the land tax from the people. But once it so happened that in the country, the drought came, and that's why people were unable to pay their revenue tax. But he was a very strict officer, and he was collecting the money from the people very strictly and giving them very hard time. And when he saw the bad condition of the people, he was very much affected by them. That he resigned from that post, that he left that post without writing any resignation. Moreover, whatever money he had collected from the people, he distributed that among the poor people who were in the need at that time. And after that he left all his big posts and then he went into the meditation. And when he lost himself in the meditation, at that time one day he was passing by one well where many women were bathing. And so he looked at one of the women, and as you know that eye is eye. Through the eyes, mind makes many decisions and mind wanders here and there in the world. So he also thought of doing something bad. But suddenly he thought that I am here only to do the devotion of God. I have left everything for the God and what my mind has thought. So he was so much ashamed of that and he thought of repenting. So he took the hot iron bath and he took out both of his eyes, and after that he was called Surdas. Before that his name was Madan Mohan, but because he took off both his eyes so that he may never look at any woman again in the world, that's why after that he was called Surdas. And in India a blind man is called Surdas.
ਇਸੇ ਤਰ੍ਹਾਂ ਦਾ ਵਾਕਿਆ ਫਰੀਦ ਸਾਹਿਬ ਦੇ ਵਕਤ ਫਰੀਦ ਸਾਹਿਬ ਦਾ ਇੱਕ ਸੇਵਕ ਸੀਗਾ ਔਰ ਉਹ ਅੱਛਾ ਨੌਜਵਾਨ ਸੀਗਾ। ਜਦ ਉਹ ਗਾਮ ਦੇ ਵਿੱਚ ਜਾਂਦਾ ਉੱਥੇ ਇੱਕ ਵੇਸਵਾ ਦਾ ਘਰ ਸੀਗਾ, ਉਹ ਹਮੇਸ਼ਾ ਉਸਨੂੰ ਉਸ ਕੰਨੀ ਬੁਰੀ ਨਿਗਾਹ ਚੱਕਣੀ, ਲੇਕਿਨ ਉਸਨੇ ਉਸਨੂੰ ਆਪਣੀ ਭੈਣ ਦੇ ਮੁਤਾਬਕ ਹੀ ਸਮਝਣਾ। ਮਾਲਕ ਦੀ ਮੌਜ ਭਗਤਾਂ ਦਾ ਮਾਲਕ ਕਿਸੇ ਵਕਤ ਇਮਤਿਹਾਨ ਵੀ ਲੈ ਲੈਂਦਾ ਹੈ। ਕੋਈ ਐਸਾ ਵਕਤ ਆਇਆ ਅੱਜ ਦੀ ਤਰ੍ਹਾਂ, ਅੱਜ ਤੋਂ 400-500 ਸਾਲ ਪਹਿਲਾਂ ਦੀਆਂ ਸਲਾਈਆਂ ਮੱਛਾਂ ਵਗੈਰਾ ਦਾ ਇੰਤਜ਼ਾਮ ਕਿੱਥੇ ਸੀ, ਬਿਜਲੀਆਂ ਕਿੱਥੇ ਸੀਗੀਆਂ, ਔਰ ਅੱਗਾਂ ਲੱਭੀਆਂ ਹੁੰਦੀਆਂ ਸੀਗੀਆਂ। ਮਾਲਕ ਦੀ ਮੌਤ, ਫਰੀਦ ਸਾਹਿਬ ਦੇ ਆਸ਼ਰਮ ਦੀ ਅੱਗ ਬੁਝ ਗਈ ਔਰ ਉਸ ਵਕਤ ਉਹ ਬੇਸਵਾ ਹੁੱਕਾ ਪੀ ਰਹੀ ਸੀ, ਉਹਦੇ ਘਰ ਜਗ ਜਗ ਰਹੀ ਸੀਗੀ। ਉਹ ਉਸਦੇ ਘਰ ਅੱਗ ਲੈਣ ਵਾਸਤੇ ਗਿਆ ਕਿ ਮੈਂ ਮੁਰਸ਼ਿਦ ਨੂੰ ਆਪਣੇ ਨੂੰ ਇਸ਼ਨਾਨ ਕਰਾਉਣਾ, ਪਾਣੀ ਗਰਮ ਕਰਾ ਕੇ। ਉਸ ਬੇਸਵਾ ਨੇ, ਲੜਕੀ ਨੇ ਉਸ ਵਕਤ ਤੋਂ ਫਾਇਦਾ ਉਠਾਇਆ ਕਿ ਰੋਜ਼ ਮੇਰੇ ਕਨੀ ਅੱਖ ਚੱਕ ਕੇ ਤਾਂ ਨਹੀਂ ਝਾਕਦਾ ਸੀਗਾ, ਅੱਜ ਦੇਖਦੀ ਹਾਂ ਭਲਾ ਕੀ ਕਰਦਾ। ਉਹਨੇ ਜਾ ਕੇ ਕਿਹਾ ਕਿ ਭੈਣ ਅੱਗ ਚਾਹੀਦੀ ਹੈ। ਉਹ ਕਹਿਣ ਲੱਗੀ ਅੱਗ ਦਾ ਮੁੱਲ ਅੱਖ ਹੈ। ਉਸਨੇ ਉਂਗਲ ਪਾਈ ਅੱਖ ਦੇ ਵਿੱਚ, ਕੱਢ ਕੇ ਉਸਦੇ ਅੱਗੇ ਰੱਖ ਦਿੱਤੀ ਔਰ ਅੱਗ ਲੈ ਕੇ ਉੱਠ ਗਿਆ। ਹੁਣ ਜਦੋਂ ਉਹਨੇ ਅੱਖ ਕੱਢ ਕੇ ਸਿੱਟ ਦਿੱਤੀ, ਉਹਦਾ ਤਾਂ ਕੋਈ ਖਿਆਲ ਹੋਰ ਹੀ ਸੀਗਾ, ਲੇਕਿਨ ਜੋ ਅੱਖ ਕੱਢ ਕੇ ਅੱਗੇ ਰੱਖ ਦਿੱਤੀ, ਉਹ ਬੇਸਬਾ ਵੀ ਬੜੀ ਘਬਰਾਈ ਕਿ ਇਹ ਤਾਂ ਕੋਈ ਸੱਚਾ ਹੀ ਭਗਤ ਸੀ, ਮੈਂ ਬੜਾ ਜ਼ੁਲਮ ਕੀਤਾ। ਲੇਕਿਨ ਉਹਨੇ ਅੱਖ ਦੇ ਉੱਤੇ ਪੱਟੀ ਬੱਧੀ ਅਤੇ ਰਹਿ ਗਿਆ ਔਰ ਜਾ ਕੇ ਪਾਣੀ ਗਰਮ ਕੀਤਾ, ਮੁਰਸ਼ਿਦ ਨੂੰ ਇਸ਼ਨਾਨ ਕਰਾਇਆ। ਹੁਣ ਦਿਨੇ ਪੱਟੀ ਬੰਨ੍ਹੀ ਫਿਰਦਾ ਸੀ। ਫਰੀਦ ਸਾਹਿਬ ਉਸਨੂੰ ਪੁੱਛਣ ਲੱਗੇ, ਕਿਉਂ ਬਈ ਪ੍ਰੇਮੀਆਂ ਪੱਟੀ ਬੱਧੀ ਅੱਖ ਦੇ ਉੱਤੇ, ਔਰ ਹਿੰਦੁਸਤਾਨ ਦੀ ਆਮ ਕਹਾਵਤ ਹੈ, ਅਗਰ ਕਿਸੇ ਦੀ ਅੱਖ ਦੁਖਦੀ ਹੋਵੇ ਤਾਂ ਉਹ ਕਹਿੰਦੇ ਅੱਖ ਆਈ ਹੈ। ਤਾਂ ਉਹ ਕਹਿਣ ਲੱਗਾ ਜੀ ਅੱਖ ਆਈ ਹੈ, ਤਾਂ ਫਰੀਦ ਸਾਹਿਬ ਕਹਿਣ ਲੱਗੇ ਅਗਰ ਅੱਖ ਆਈ ਹੈ ਤਾਂ ਫਿਰ ਪੱਟੀ ਖੋਲ੍ਹ ਦੇ। ਉਹਨੇ ਜਦੋਂ ਪੱਟੀ ਖੋਲ੍ਹੀ ਤਾਂ ਅੱਖ ਦੂਸਰੀ ਜੈਸੀ ਅੱਖ ਪਹਿਲੀ ਸੀ ਵੈਸੀ ਹੋਈ ਪਈ ਸੀ।
There was one disciple of Farid Sahab, and he was very young and handsome guy. So whenever he was going in the town from the place of Farid Sahab, on the way he has to pass by one prostitute's house, and she was also beautiful, and she always looked at that handsome disciple of Farid Sahab, having very willing or desirous thought for him. But he was a perfect disciple of Farid Sahib, so he never looked at that prostitute, and always he was just, without looking at that prostitute, he was passing by that place. Once it so happened that the fire of Farid Sahib's place went off, and at that time there were no matches and there were no electricity, and people were keeping their fires always going on. So the fire of Farid Sahib's place went away, and Farid Sahib had to bathe after heating up the water. So he told his disciple to go and get some fire from other places. And at that time in the village, only that prostitute's house, the fire was burning, because she was smoking hookah, that is one type of pipe. So when he went there, and because he was always understanding that lady as his sister, so he called her as sister, that sister, give me some fire, I want some fire. So at that time that lady thought that daily I want that he should come and enjoy with me, but he is never looking at me. But now he has come here. Now I will see that how he goes without doing that. So she said that the price of fire is the eyes. If you want price, you have to give your eyes. And without any hesitation, he took both of his eyes and he told her that, here is the eyes, you give me the fire. And looking there, that lady was perplexed, and she thought that he was a perfect, and she realized that he was a perfect disciple, and she would have not done that. So after that, taking that fire, he came down to his master's place, and then he warmed the heat of the water, and then he gave that water to his master to bathe. And on the next morning, when his master saw that his disciple is having a bandage on his eyes, he asked him that, why it is that, dear one, why you are having this bandage on your eyes? In India, if anyone has the infection in the eyes, he always says that the eye has come. Means in Hindi it is said, eye has come, but it means that I have infection in the eye. So when he said that eye has come, Farid Sahib said that, okay, if eye has come, then you remove your bandage. And when he removed his bandage, the eyes were as they were.
ਸੂਰਦਾਸ ਜੀ ਉਸ ਭਗਵਾਨ ਦੇ ਅੱਗੇ ਆਪਣੇ ਆਪ ਨੂੰ ਬਹੁਤ ਇੱਕ ਨੀਵਾਂ ਸਮਝ ਕੇ ਬੇਨਤੀ ਕਰਦੇ ਹੈ ਕਿ ਹੇ ਪ੍ਰਭੂ, ਅਸੀਂ ਜਨਮਾਂ ਜਨਮਾਂ ਦੇ ਪਾਪੀ ਹਾਂ, ਤੂੰ ਪਤਤ ਪਾਵਨ ਹੈ, ਤੇਰਾ ਜਿਹੜਾ ਬਿਰਧ ਹੈ ਉਹ ਗਰੀਬ ਨਿਵਾਜ ਹੈ, ਅਸੀਂ ਪਾਪੀ ਹੈ, ਤੂੰ ਪਾਪੀਆਂ ਨੂੰ ਤਾਰਨ ਵਾਸਤੇ ਆਇਆ ਹੈ, ਮੇਰੇ ਚਾਹੇ ਕਿਤਨੇ ਵੀ ਔਗਣ ਹੈ तू दिल दे विच ना लिया अगर तू औगुण च तारन लग गया तो मैं तेरे डर दे काबिल भी नहीं खड़न वास्ते
सो इन दिस हिम सूरदास ही इज अंडरस्टैंडिंग हिमसेल्फ एज अ वेरी लो वन इन फ्रंट ऑफ द गॉड एंड ही सेज दैट ओ मर्सीफुल गॉड वी आर द सिनर्स एंड यू हैव कम हियर एज द merciful for the poor, merciful for the sinners, and you have come here as the liberator of sinners. You please don't look at the account of our bad deeds. If you will count our bad deeds, we are not able to be liberated.
Prabhu mere agana chitanandaro Prabhu mere समदारसी है नाम तिहारो अब मोहे पार करो
सूरदास जी कहते हैं अगर असी अच्छे कहे कि असी अच्छे हैं तेरी जड़ी निगाह है वो बड़ी तेज है तू देख लेना है कि पापी कौन है पुन्नी कौन है ਹਜ਼ੂਰ ਕਹਿੰਦੇ ਹੁੰਦੇ ਸੀ ਕਿ ਕਮਾਈ ਵਾਲੇ ਮਹਾਤਮਾ ਨੂੰ ਹਰ ਜੀਵ ਦੇ ਕਰਮ ਇਸ ਤਰ੍ਹਾਂ ਦਿਸਦੇ ਆ ਮਸਤਕ ਦੇ ਵਿੱਚ ਕਿ ਜਿਸ ਤਰ੍ਹਾਂ ਸਾਫ ਕੰਚ ਦੇ ਗਲਾਸ ਵਿੱਚ ਪਈਆਂ ਲਹਿਤੀਆਂ ਦਿਸਦੀਆਂ ਹੈ
ਨਾ ਸੂਰਦਾਸ ਜੀ ਸੇ ਦੈਟ ਇਫ ਵੀ ਵਿਲ ਟੈਲ ਯੂ ਦੈਟ ਵੀ ਆਰ ਗੁੱਡ ਦੈਟਸ ਨਾਟ ਗੁੱਡ ਬਿਕੋਜ਼ ਯੋਰ ਵਿਜ਼ਨ ਇਜ਼ ਵੈਰੀ ਡਿਸਟਿੰਕਟ ਐਂਡ ਯੂ ਕੈਨ ਸੀ ਦੈਟ ਹੂ ਇਜ਼ ਅ ਸਿਨਰ ਐਂਡ ਹੂ ਇਜ਼ ਅ ਗੁੱਡ ਮੈਨ ਹਜ਼ੂਰ ਯੂਜ਼ ਟੂ ਸੇ ਦੈਟ ਅ ਪਰਫੈਕਟ ਸੇਂਟ ਵਿਲ ਸੀ ਦ ਕਰਮਾਸ ਆਫ ਦੀ ਸੋਲ just like he can see the cardamom seed which is placed in the glass
Maharaj Savan Singh kehnde hunde si agar sant duniya de dilamiyan baatan dassan to ek misal de ke samjhaunde hunde si ek pishor de vich buddhi hundi si gi ohde baar vich di ohdi gali de vich di koi vi lange to je da koi mard lange to ohnu kehna tu phlani kolo aaya hai agar koi aurat lange to ohnu kehna tu phlane kolo jaani hai ਲੋਕਾਂ ਨੇ ਉਸ ਗਲੀ ਦੇ ਵਿੱਚ ਦੀ ਲੰਘਣਾ ਹੀ ਬੰਦ ਕਰ ਦਿੱਤਾ ਸੀ ਸੋ ਇਸੇ ਤਰ੍ਹਾਂ ਹਜ਼ੂਰ ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਅਗਰ ਸਤਿਗੁਰੂ ਸੇਵਕਾਂ ਦੇ ਐਪ ਦੱਸਣ ਲੱਗੇ ਵੀ ਤੂੰ ਇਹ ਕੰਮ ਕਰਕੇ ਆਇਆ ਤੂੰ ਇਹ ਕਰਕੇ ਆਇਆ ਹੈ ਸੋ ਉਹ ਕਹਿਣ ਲੱਗੇ ਇਹਨਾਂ ਦੇ ਪਾਸ ਆਵੇ ਕੋਈ ਨਾ ਫਾਇਦੇ ਕੋਈ ਨਾ ਉਠਾ ਸਕਣ
ਹਜ਼ੂਰ ਮਹਾਰਾਜ ਸਾਵਣ ਸਿੰਘ ਜੀ ਯੂਜ਼ ਟੂ ਸੇ ਦੈਟ ਇਫ ਸੇਂਟਸ ਸਟਾਰਟ ਟੈਲਿੰਗ ਦ ਪੀਪਲ ਦੈਟ ਵਾਟ ਯੂ ਸਟਾਰਟ ਟੈਲਿੰਗ ਅਬਾਊਟ ਦ ਥਿੰਗਸ ਵਿਚ ਪੀਪਲ ਹੈਵ ਇਨ ਦੇਅਰ ਹਾਰਟ ਨੋਬਡੀ ਵੁੱਡ ਕਮ ਟੂ ਹਿਮ ਹੀ ਵੁੱਡ used to explain this, giving the example, telling this thing, that there was one old man in some city and she was always sitting outside her house and whoever was passing from that street, if he would be the man, she would say that you have come from such woman, or if any woman was coming, she would say that you are coming or you are going to such a man. So the people are very troubled by that woman. So everybody stopped starting going through that street. So Hazur Maharaj Savan Singh used to say that if the master tells the disciple about his faults, nobody would come to him, and in that way nobody can take any advantage of the perfect saints in this world.
Is vaste Surdas kehnde hai ke he Sadguru tera jehda naam hai eh ek sheesha hai sade vaste sada jaisa vi chehra hai ohde naal karna sade takra ke oh sada aapa sant ਸਾਡਾ ਆਪਣਾ ਆਪ ਹੀ ਸਾਨੂੰ ਦਿਸਦਾ ਹੈ
ਸੁਰਦਾਸ ਜੀ ਸੇਜ਼ ਦੈਟ ਓ ਸਤਿਗੁਰੂ ਯੋਰ ਨਾਮ ਇਜ਼ ਦ ਮਿਰਰ ਸੋ ਵਿਚ ਵੀ ਆਰ ਸੇਇੰਗ ਅਵਰ ਫੇਸ ਅਵਰ ਵਿਦੀਨ ਇਜ਼ ਰਿਫਲੈਕਟਿੰਗ ਐਂਡ ਵੀ ਆਰ ਸੇਇੰਗ ਅਵਰ ਓਨ ਵਿਦੀਨ ਇਨ ਯੋਰ ਨਾਮ
ਇਸ ਵਾਸਤੇ ਉਹ ਕਹਿਣ ਲੱਗਿਆ ਚਾਹੇ ਮੈਂ ਪਾਪੀ ਹੈ ਚਾਹੇ ਮੈਂ ਬੁਰਾ ਹੈ ਫਿਰ ਵੀ ਤੂੰ ਮੈਨੂੰ ਪਾਰ ਕਰ ਦੇ ਔਰ ਮੇਰਾ ਉਧਾਰ ਕਰ ਦੇ ਮੈਂ ਤੇਰੇ ਦਰ ਤੇ ਆਇਆ ਹੈ ਮੇਰਾ ਨਾਮ ਤੇਰਾ ਚੇਲਾ ਪੈ ਗਿਆ ਹੈ
That's why I say that whether I am sinner or whether I am a good or bad man, but you still liberate me because now I have come to your door and now my name is your disciple.
Samandarsi hai naam tiharo ab mohe paar karo ਇੱਕ ਨਦੀਆ ਇੱਕ ਨਾਰ ਕਹਾਵਤ ਮੈਲੋ ਨੀਰ ਪਰ जब दोनों मिले एक वर्ण पाए सुरसरी नाम परो।
सूरदास जी अपने मुर्शिद देगे बड़ी एक सुंदर मिसाल पेश करता है, कहन लगे एक नदी है एक नाला है, नदी दे विच साफ पानी है और नाले दे विच गंदा पानी मिट्टी मिलिया पानी आ रहा है।
Now Surdas ji presents a very beautiful example to his master. He says that there is one river in which the pure water is flowing and one drain is coming to that river in which the dirty water with mud is flowing.
इस तरह जब वो नाला गंदा पानी नदी दे विच मिल जाता है वो दोनों इको जी हो जाते हैं तो सारा ही साफ पानी हो जाता है।
And when the dirty water of the drain comes and mixed with the pure water of the river, both the water becomes the same, both the water become the one and the dirty water also becomes the pure one.
Hindustan de vich jithe ganga jamuna ikatthiyan hundiyan hai us nu srushti kehnde hai, ganga da sangam kehnde hai, utthe lok nahon de vich bada punn samjhde hai.
In India at the place where ganga jamuna you are coming together at that place is called Saraswati and people understand as a good deed by bathing there.
तो सूरदास कहने लग्या मैं तो नाला है गंदड़िया है पापी है तू तो साफ है जब मैं तेरे नाल मिल जाऊंगा तो मैं भी पूजा के काबिल हो जाऊंगा मैं भी तर जाऊंगा।
तो सूरदास जी से दैट आई एम दैट ड्रेन डर्टी वाटर ऑफ ड्रेन एंड आई एम वेरी डर्टी आई एम सिनर बट यू आर वेरी प्योर एंड व्हेन आई विल यूनाइट विद यू आई विल आल्सो बिकम प्योर एंड आई विल आल्सो बिकम लाइक दैट सरस्वती एंड पीपल विल वर्शिप मी।
जब दोनों मिले एक वर्ण पाए सुरसरी नाम परो। एक लोहा पूजा में राखत एक कार बदिक परो।
ਜੀ ਇੱਕ ਹੋਰ ਮਿਸਾਲ ਦੇ ਕੇ ਸਮਝਾਉਂਦੇ ਆ, ਉਹ ਕਹਿੰਦੇ ਦੇਖੋ ਇੱਕ ਲੋਹਾ ਪੰਡਿਤ ਦੇ ਘਰ ਦਾ ਹੈ ਪੂਜਾ ਦੇ ਵਿੱਚ ਰੱਖੀ ਦਾ ਹੈ ਕਿਸੇ ਮੰਦਰ ਮਸਜਿਦ ਦਾ ਹੈ ਔਰ ਇੱਕ ਕਸਾਈ ਦੇ ਘਰ ਦੀ ਛੁਰੀ ਹੈ ਉਹ ਰੋਜ਼ ਗਊਆਂ ਬੱਕਰੇ ਕਤਲ ਕਰਦੀ ਹੈ।
Now Surdas ji tells him another beautiful example. He says that there is one iron which is kept in the temple in the mosque or in any holy place but there is another iron just like knife of the butcher which is daily slaughtering the sheep and the goat and animals like this animal.
Ek loha puja mein rakhta ek kar badik paro paras gun av gun चितवे कंचन करत खरो।
हम सूरदास जी कहते हैं कि चाहे कसाई दे घर का लोहा है चाहे पंडित दे घर का लोहा है लेकिन पारस एक पत्थर है कुछ जब वो लोहे दे नाल छू जाता है चाहे कसाई दे करदा चाहे पंडित दे करदा है उनू खरा सोना बना दिंदा है। पारस ये फर्क नहीं रखता कि एक कसाई दे करदा लोहा है जीव नू जीव हत्या करदा है और ये पूजा दे विच है लेकिन पारस की करदा है पारस दे अंदर गुण हुंदा है वो जब उस दे नाल लोहे दे छूंदा है उनू दोनों नू ही खरा सोना बना दिंदा है।
सूरदास जी से दैट द आयरन वेदर इट इज ऑफ द पंडित होम और द आयरन वेदर इट इज ऑफ द बुचर्स होम butcher's house and both of them come into the contact of philosopher's stone and philosopher's stone is such a thing that when the iron is touched with that stone it turns the iron into the gold. So he says that when that iron whether it is of butcher's house or whether it is of pandit's house come into the contact of philosopher's stone it turns both of them as a gold. It never thinks or that philosopher's stone doesn't think that this iron is from pandit's home. This iron is from the butcher's house and this iron is very really holy from the holy place or the other iron is slaughtering and is doing violent things.
ਇਸੇ ਤਰ੍ਹਾਂ ਸੰਤ ਨਹੀਂ ਕਹਿੰਦੇ ਕਿ ਸਾਡੇ ਕੋਲ ਪੁੰਨੀ ਆਉਣ ਪਾਪੀ ਨਾ ਆਉਣ, ਉਹ ਤਾਂ ਕਹਿੰਦੇ ਆ ਇਨਸਾਨ ਹੋਵੇ ਚਾਹੇ ਕੈਸਾ ਵੀ ਹੋਵੇ, ਚਾਹੇ ਅਧਿਕਾਰੀ ਹੋਵੇ ਚਾਹੇ ਬੇਅਧਿਕਾਰੀ ਹੋਵੇ, ਲੇਕਿਨ ਇਨਸਾਨ ਹੋਵੇ। ਸਵਾਲ ਪੈਦਾ ਹੁੰਦਾ ਹੈ ਕਿ ਜਿਸ ਦਿਨ ਅਸੀਂ ਨਾਮ ਲੈ ਲੈਂਦੇ ਹਾਂ ਜਿੱਥੇ ਅਸੀਂ ਪਹਿਲਾਂ ਖੜੇ ਹੁੰਦੇ ਹਾਂ, ਉਦੋਂ ਅੱਗੇ ਕਦਮ ਨਾ ਪੁੱਟੀਏ, ਔਰ ਫਿਰ ਤੁਸੀਂ ਦੇਖ ਲਓ ਕਿ ਅਸੀਂ ਕੀ ਬਣਦੇ ਹਾਂ।
Similarly, saints do not say that but only good people should come to us or bad people should not come to us. They say that whether the people are good, whether the person is good or bad, whether he is a sinner or whether he is righteous, it doesn't matter to us. But at least he should be a man, and when we get initiation from him, after that we should stop all the bad deeds which we are doing, and then see that what you become.
ਲੇਕਿਨ ਜੇ ਨਾਮ ਲੈ ਕੇ ਫਿਰ ਵੀ ਭੈੜੇ ਖੋਟੇ ਕਰਮ ਕਰਦੇ ਰਹੀਏ ਤੇ ਇਹਦੇ ਵਿੱਚ ਗੁਰੂ ਦਾ ਕੀ ਕਸੂਰ ਹੋ ਸਕਦਾ ਹੈ?
But if you still continue the bad deeds after taking initiation, then you can think that in that what is the fault of guru.
ਤੋ ਕਬੀਰ ਸਾਹਿਬ ਕਹਿੰਦੇ ਗੁਰੂ ਵਿਚਾਰਾ ਕਿਆ ਕਰੇ ਜੇ ਸ਼ਿਸ਼ਾ ਮੇ ਚੂਕ ਅੰਧੇ ਏਕ ਨਾ ਲੱਗੀ ਜਾਂ ਵਾਸ ਮਜਾਈ ਫੂਕ। ਉਹ ਕਹਿਣ ਲੱਗੇ ਗੁਰੂ ਵਿਚਾਰਾ ਕੀ ਕਰ ਸਕਦਾ ਹੈ ਜੇ ਸ਼ਿਸ਼ੀ ਭੁੱਲਿਆ ਫਿਰਦਾ ਹੈ? ਸਾਡੀ ਉਹ ਹਾਲਤ ਹੈ ਕਿ ਜਿਸ ਤਰ੍ਹਾਂ ਵਾਸ ਦੀ ਰੂਪਣੀ ਦੇ ਵਿੱਚ ਫੂਕਾਂ ਮਾਰੀ ਜਾਈਏ, ਉਹ ਅੱਗੇ ਲੰਘੀ ਜਾਂਦੀ ਹੈ, ਉਹਦੇ ਵਿੱਚ ਕੁਛ ਵੀ ਅਸਰ ਨਹੀਂ ਹੁੰਦਾ ਗਾ।
ਸੋ ਕਬੀਰ ਸਾਹਿਬ ਸੇ ਦੈਟ ਵਾਟ ਅ ਮਾਸਟਰ ਕੈਨ ਡੂ ਇਫ ਡਿਸਾਈਪਲ ਇਜ਼ ਨਾਟ ਗੁੱਡ ਔਰ ਇਫ ਡਿਸਾਈਪਲ ਇਜ਼ ਨਾਟ ਓਬੇਇੰਗ ਦੀ ਮਾਸਟਰ। ਇਟ ਇਜ਼ ਜਸਟ ਅਵਰ ਕੰਡੀਸ਼ਨ ਇਜ਼ ਜਸਟ ਲਾਈਕ ਦੈਟ ਬਾਂਬੂ। ਇਫ ਦੀ ਏਅਰ ਇਜ਼ ਬਲੋਨ ਫਰੋਮ ਵਨ ਸਾਈਡ ਇਟ ਗੋਜ਼ ਆਊਟ ਫਰੋਮ ਦੀ ਅਦਰ ਸਾਈਡ। ਇਨ ਦੈਟ ਕੇਸ ਵਾਟ ਮਾਸਟਰ ਕੈਨ ਡੂ ਫੋਰ ਅਸ?
ਇਹੀ ਹਾਲਤ ਸਾਡੀ ਹੈ। ਅਸੀਂ ਸਤਸੰਗ ਸੁਣਦੇ ਹਾਂ, ਇਸ ਕੰਨੋਂ ਪਈ ਇਸ ਕੱਢ ਦਿੰਦੇ ਹਾਂ, ਔਰ ਉਹੋ ਜਿਹਾ ਸਾਡੇ ਵੀ ਕਾਮ, ਉਹੋ ਜਿਹਾ ਕ੍ਰੋਧ, ਉਹੋ ਜਿਹਾ ਸ਼ਰਾਬ ਕੋ ਵਾਪਸੀ ਕਰਦੇ ਰਹਿੰਦੇ ਹਾਂ। ਖੁਦ ਹੀ ਸੋਚ ਕੇ ਦੇਖ ਲਓ ਕਿ ਇਹਦੇ ਵਿੱਚ ਮਹਾਤਮਾ ਦਾ ਕੀ ਕਸੂਰ ਹੋ ਸਕਦਾ ਹੈ?
Our condition is also like the same. We hear the satsang from this year and take out that satsang from the other year, and in that way we still are affected by the lust, anger and the other evils, and you can think that in that what is the fault of Mahatma.
Mahatma ne sanu simran de naal hathiyar band kita hai, tusi simran da hathiyar varto aur kamyab ho jaoge.
Mahatma has given us the weapon of simran, and you use the weapon of simran, and in that way you succeed.
Is vaste jis tarah oh paars khara khota nahi dekhda, isse tarah sant mahatma vi ਨਹੀਂ ਦੇਖਦੇ ਕਿ ਖਰਾ ਹੈ ਖੋਟਾ ਹੈ ਪੁੰਨੀ ਹੈ ਪਾਪੀ ਹੈ। ਉਹ ਜਿਸਦੇ ਅੰਦਰ ਵੀ ਨਾਮ ਧਰ ਦਿੰਦੇ ਹੈ ਉਹੀ ਮਾਲਕ ਦੇ ਮਿਲਣ ਦੇ ਕਾਬਿਲ ਹੋ ਜਾਂਦਾ, ਉਹੀ ਮਹਾਤਮਾ ਬਣ ਜਾਂਦਾ ਹੈ।
So just as that philosopher's stone doesn't see that whether it is a good or bad, in the same way Mahatma never see that whether he's a good man or a bad man. But once they put naam in someone, they also become able to become the Mahatma, and they also go back to their home.
ਸੱਜਣ ਠੱਗ ਮਸ਼ਹੂਰ ਭਗਵੇਂ ਕੱਪੜੇ ਰੱਖਦਾ ਹੁੰਦਾ ਸੀਗਾ ਔਰ ਧਰਮਸ਼ਾਲਾ ਬਣਾਈ ਹੋਈ ਸੀਗੀ। ਉਹਦੀ ਧਰਮਸ਼ਾਲਾ ਦੇ ਅੰਦਰ ਅਗਰ ਕੋਈ ਆ ਕੇ ਰਾਤ ਕੱਢਦਾ, ਉਹ ਕੀ ਕਰਦਾ? ਉਹਨਾਂ ਨੂੰ ਰਾਤ ਨੂੰ ਕਤਲ ਕਰਕੇ ਉਹਨਾਂ ਕੋਲ ਜੋ ਪੈਸਾ ਟਕਾ ਹੁੰਦਾ ਸੀਗਾ ਸਭ ਉਹ ਆਪਦੇ ਕੋਲ ਰੱਖ ਲੈਂਦਾ ਸੀਗਾ ਔਰ ਉਹਨਾਂ ਨੂੰ ਦੱਬ ਦਿੰਦਾ, ਔਰ ਕਾਫ਼ੀ ਦੇਰ ਦਾ ਇਹ ਕੰਮ ਕਰ ਰਿਹਾ ਸੀਗਾ। ਗੁਰੂ ਨਾਨਕ ਜੀ ਮਹਾਰਾਜ ਦੇ ਦਿਲ 'ਚ ਦਇਆ ਆਈ ਕਿ ਕਿਸ ਤਰ੍ਹਾਂ ਇਹ ਧਰਮ ਦੀ ਆੜ ਹੇਠ ਕਿਤਨਾ ਪਾਪ ਕਰ ਰਿਹਾ ਹੈ। ਗੁਰੂ ਨਾਨਕ ਮਰਦਾਨਾ ਔਰ ਬਾਲਾ ਜਿਹੜੇ ਉਹਨਾਂ ਦੇ ਸਾਥੀ ਸਨ, ਤਿੰਨੇ ਜਾਣੇ ਉੱਧਰ ਜਦੋਂ ਜਾਣ ਲੱਗੇ, ਸੱਜਣ ਠੱਗ ਦੇਖ ਕੇ ਬੜਾ ਖੁਸ਼ ਹੁੰਦਾ ਹੈ ਕਿ ਅੱਜ ਤਾਂ ਇਹ ਮਹਾਤਮਾ ਤਿੰਨੇ ਆ ਰਹੇ ਆ, ਇਹਨਾਂ ਕੋਲ ਜ਼ਰੂਰ ਧਨ ਦੌਲਤ ਹੋਏਗਾ, ਔਰ ਉਹਨਾਂ ਦੀ ਬੜੀ ਸੇਵਾ ਕੀਤੀ। ਜਦ ਰਾਤ ਦਾ ਵਕਤ ਹੋਇਆ ਤਾਂ ਗੁਰੂ ਨਾਨਕ ਸਾਹਿਬ ਉਸ ਨੂੰ ਕਹਿਣ ਲੱਗੇ ਤੇਰਾ ਕੀ ਨਾਮ ਹੈ? ਉਹ ਕਹਿਣ ਲੱਗਾ ਜੀ ਮੇਰਾ ਨਾਮ ਸੱਜਣ। ਤਾਂ ਗੁਰੂ ਸਾਹਿਬ ਕਹਿਣ ਲੱਗੇ ਭਾਈ ਸੱਜਣ ਨਾਮ ਤਾਂ ਸੱਚੇ ਦਾ ਹੁੰਦਾ ਹੈ, ਤੂੰ ਤਾਂ ਡਾਕੂਆਂ ਵਾਲੇ ਕੰਮ ਕਰਦਾ ਹੈ, ਕਤਲੀਆਂ ਵਾਲੇ ਕੰਮ ਕਰਦਾ ਹੈ, ਇਹ ਤੂੰ ਕਦ ਭਰੇਗਾ? ਬਸ ਇਤਨੀ ਕਹਿਣ ਦੀ ਦੇਰ ਸੀਗੀ ਕਿਉਂਕਿ ਮਹਾਤਮਾ ਦਾ ਬਚਨ ਹੀ ਐਸਾ ਸੀਗਾ, ਬੜਾ ਅਸਰ ਹੋਇਆ। ਉਹ ਕਹਿਣ ਲੱਗਿਆ ਮੇਰੇ ਵਾਸਤੇ ਵੀ ਕੋਈ ਹੈ ਬਖਸ਼ਣ ਦਾ? ਗੁਰੂ ਨਾਨਕ ਸਾਹਿਬ ਕਹਿਣ ਲੱਗੇ ਹਾਂ ਤੇਰੇ ਬਖਸ਼ਣ ਵਾਸਤੇ ਹੀ ਆਏ ਹੈ, ਤੂੰ ਅੱਗੇ ਵਾਸਤੇ ਕਰਮ ਛੱਡ ਦੇ। ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਨਾਮਦਾਨ ਦਿੱਤਾ ਔਰ ਉਹ ਸੱਜਣ ਠੱਗ ਹਮੇਸ਼ਾ ਵਾਸਤੇ ਮਹਾਤਮਾ ਬਣ ਗਿਆ।
Sajjan Thug, Thug means deceiver, and he was wearing the yellow colored clothes, and he was understood by the people as a sadhu, and he had made one charitable rest house, and the people, the travelers who were going through that, they would spend their time in that rest house, and after doing their seva he would kill them and take all their belongings. So after some time Guru Nanak had mercy on him, and he also decided to come and stay in that rest house. So he took Bala and Mardana, who were always remaining with him, and three of them came to that place. So seeing them, Sajjan Thakur was very happy that now the three Mahatmas have come and they might be having much wealth, so I will be able to get their wealth. So after serving them very well at the time of night, Guru Nanak Sahib asked that Sajjan Thakur, that what is your name? So he replied that my name is Sajjan. So Guru Nanak Sahib replied that, well, Sajjan means a good man, but your deeds are like the bad man. You are deceiving the people. Where you will go and pay off this karma? So hearing that, Sajjan was so much impressed that he said that, is there any hope for me? Is there anyone who can forgive me? Guru Nanak replied that I have come here to forgive you and there is hope for everybody. And after that, Sajjan was initiated by him.
ਉਹ ਬੰਦਾ ਜਿਹੜਾ ਉਸਦੇ ਅੜਿੱਕੇ ਆ ਜਾਂਦਾ ਉਸ ਨੂੰ ਤੇਲ ਦੇ ਕੜਾਹੇ ਦੇ ਵਿੱਚ ਤਲ ਕੇ ਖਾ ਜਾਂਦਾ ਹੁੰਦਾ ਸੀਗਾ। ਇਸੇ ਤਰ੍ਹਾਂ ਮਰਦਾਨਾ ਜੋ ਗੁਰੂ ਨਾਨਕ ਦਾ ਸਾਥੀ ਸੀਗਾ, ਗੁਰੂ ਨਾਨਕ ਨੂੰ ਵਿਛੜ ਕੇ ਕੌੜੇ ਰਾਕਸ਼ ਦੇ ਅੜਿੱਕੇ ਆਇਆ ਔਰ ਉੱਧਰੋਂ ਤੇਲ ਦੇ ਕੜਾਹੇ ਦੇ ਥੱਲੇ ਅੱਗ ਬਾਲੀ ਔਰ ਉੱਧਰੋਂ ਉਸ ਨੂੰ ਚੁੱਕ ਕੇ ਵਿੱਚ ਸਿੱਟਣ ਹੀ ਲੱਗਿਆ। ਜਦ ਗੁਰੂ ਨਾਨਕ ਨੂੰ ਯਾਦ ਕੀਤਾ ਔਰ ਗੁਰੂ ਨਾਨਕ ਸਾਹਿਬ ਉੱਥੇ ਫੌਰਨ ਹਾਜ਼ਰ ਹੋਏ, ਕੌੜੇ ਰਾਕਸ਼ ਨੂੰ ਤਾੜਿਆ ਕਿ ਉਹ ਕੌੜਿਆ ਕੀ ਕਰ ਰਿਹਾ, ਔਰ ਬਸ ਚਾਕਣ ਦੀ ਦੇਰ ਸੀਗੀ, ਨਾਮ ਲਿਆ ਔਰ ਉਹ ਭਲਾ ਮਾਨਸ ਇਨਸਾਨ ਬਣ ਗਿਆ।
ਐਂਡ ਸਿਮਿਲਰਲੀ ਦੇਰ ਵਾਸ ਵਨ ਇਮਾਮ ਨੇਮਡ ਕਾਦੇ ਐਂਡ ਹੀ ਵਾਸ ਫਲਾਇੰਗ ਦ ਪੀਪਲ ਇਨ ਦੀ ਆਇਲ ਬਰਨਿੰਗ ਦੀ ਫਾਇਰ ਅੰਡਰ ਦੈਟ ਆਇਲ ਕੰਟੇਨਰ ਐਂਡ ਹੀ ਵਾਸ ਫਲਾਇੰਗ ਦ ਪੀਪਲ ਇਨ ਦੈਟ ਐਂਡ ਹੀ ਵਾਸ ਈਟਿੰਗ ਦੈਰ ਫਲੈਸ਼ ਐਂਡ ਵੰਸ ਮਰਦਾਨਾ ਦੀ ਕੰਪੈਨੀਅਨ ਆਫ ਗੁਰੂ ਨਾਨਕ ਸਾਹਿਬ ਹੀ ਵਾਸ ਸੈਪਰੇਟਡ ਫਰੋਮ ਗੁਰੂ ਨਾਨਕ ਸਾਹਿਬ ਐਂਡ ਹੀ ਸਮਹਾਉ ਹੀ ਕੇਮ ਟੂ ਦ ਪਲੇਸ ਵੇਅਰ ਕਾਲੇ ਵਾਸ ਲਿਵਿੰਗ। So when Kale was going to put him into that oil container, and because that Mardana remembered Guru Nanak appeared there, and he rebuked that Kale that, oh Kale, what you are doing? And when Guru Nanak Sahib looked at him, that was the everything. And after that he got initiation from him, and after that he became a good man.
Aur is tarah Maharaj Savan Singh de waqt di baat hai, ek Punjab de vichon ਗੰਗੂ ਡਾਕੂ ਹੁੰਦਾ ਸੀਗਾ ਜਿਹੜਾ ਮਾਝੇ ਦਾ ਮਸ਼ਹੂਰ ਡਾਕੂ ਸੀ, ਕਈ ਹਜ਼ਾਰ ਰੁਪਇਆ ਗੌਰਮੈਂਟ ਨੇ ਉਸਦਾ ਇਨਾਮ ਬੋਲਿਆ ਹੋਇਆ ਸੀਗਾ। ਮਹਾਰਾਜ ਸਾਹਿਬ ਸਿੰਘ ਜੀ ਅੰਮ੍ਰਿਤਸਰ ਜਾਣ ਲੱਗੇ, ਉੱਥੇ ਪ੍ਰੇਮੀ ਲੋਕ ਦਰਸ਼ਨਾਂ ਖੜੇ ਸੀ, ਉਹਨੇ ਪੁੱਛਿਆ ਕਿ ਬਈ ਕੀ ਮਾਮਲਾ ਹੈ, ਦੁਨੀਆ ਕਿਵੇਂ ਖੜੀ ਹੈ। ਪ੍ਰੇਮੀਆਂ ਨੇ ਕਿਹਾ ਕਿ ਸਾਡਾ ਸਤਿਗੁਰੂ ਮਹਾਰਾਜ ਜੀ ਆ ਰਹੇ ਹੈ ਔਰ ਦਿਲ 'ਚ ਖਿਆਲ ਆਇਆ ਕਿ ਬੜੇ ਪਾਪ ਕੀਤੇ ਐਬ ਕੀਤੇ, ਚਲੋ ਦਰਸ਼ਨ ਹੀ ਕਰ ਲਈਏ। ਮਹਾਰਾਜ ਜੀ ਤੁਰੇ ਆਉਂਦੇ ਸੀਗੇ, ਮਹਾਰਾਜ ਜੀ ਹੱਸ ਕੇ ਕਹਿਣ ਲੱਗੇ ਬਖਸ਼ਾਉਣ ਦਾ ਚੰਗਾ ਤਰੀਕਾ ਹੈ, ਚੱਲ ਛੱਡ ਤੋਂ ਬਖਸ਼ਿਆ ਗਿਆ। ਅਖੀਰ ਹਜ਼ੂਰ ਜਦੋਂ ਮਜੀਠੀਆ ਰੋਡ ਕੋਠੀ ਦੇ ਉੱਤੇ ਆਪਦੇ 'ਚ ਗਏ, ਉੱਥੇ ਉਹ ਨਾਮ ਵਾਲਿਆਂ ਦੀ ਲਾਈਨ ਦੇ ਵਿੱਚ ਆਇਆ ਰੱਜਿਆ ਸ਼ਰਾਬ ਦਾ। ਮਹਾਰਾਜ ਜੀ ਕਹਿਣ ਲੱਗੇ, ਕਿਉਂ ਵੀ ਤੂੰ ਕੀ ਕੰਮ ਕਰਦਾ ਹੁੰਦਾ, ਕਦੇ ਸਾਡੀ ਮੱਤ ਦੇ ਵਿੱਚ ਆਉਣ ਵਾਸਤੇ ਤਾਂ ਸ਼ਰਾਬ ਵੀ ਛੱਡਣੀ ਪਏਗੀ, ਚੋਰੀ ਡਾਕਾ ਸਭ ਕੁਛ ਛੱਡਣਾ ਪਏਗਾ। ਉਹ ਕਹਿਣ ਲੱਗਾ ਜੀ ਮੈਂ ਗੰਗੂ ਡਾਕੂ ਹਾਂ, ਮੇਰਾ ਇਤਨੇ ਹਜ਼ਾਰਾਂ ਨਾਮ ਬੋਲਿਆ ਹੋਇਆ ਹੈ ਔਰ ਮੇਰਾ ਤਾਂ ਇਹ ਪੇਸ਼ਾ ਹੈ। ਹਜ਼ੂਰ ਕਹਿਣ ਲੱਗੇ, ਦੇਖ ਬਈ ਤੂੰ ਇਹ ਪਰਨ ਕਰ ਕਿ ਮੈਂ ਇੱਕ ਤਾਂ ਤੁਹਾਡੇ ਵਿਹਨਿਆਂ ਸ਼ਰਾਬ ਨਹੀਂ ਪੀਊਂਗਾ ਔਰ ਇੱਕ ਜ਼ਰੂਰਤ 'ਤੇ ਜ਼ਿਆਦਾ ਧਨ ਨਹੀਂ ਮੈਂ ਚੁੱਕੂੰਗਾ। ਉਸਨੇ ਉਸੇ ਤਰ੍ਹਾਂ ਕੀਤਾ। ਇੱਕ ਦਿਨ ਆਪਦੇ ਰਿਸ਼ਤੇਦਾਰੀ ਦੇ ਵਿੱਚ ਗਿਆ ਸੀਗਾ, ਉੱਥੇ ਪੈਸੇ ਦੀ ਲੋੜ ਪਈ, ਸ਼ਾਹੂਕਾਰਾਂ ਦੇ ਰਾਤ ਨੂੰ ਚਲਿਆ ਗਿਆ ਔਰ ਉਸ ਪੇਟੀ ਦੇ ਵਿੱਚ ਕਾਫੀ ਸਾਰਾ ਧਨ ਸੀਗਾ। ਮਨ ਨੇ ਕਿਹਾ ਇਤਨਾ ਧਨ ਹੈ ਤੋ ਇਹ ਭੁੱਲ ਗਿਆ ਕਿ ਜ਼ਰੂਰਤ ਤੋਂ ਜ਼ਿਆਦਾ ਗੁਰੂ ਨਾਲ ਵਾਅਦਾ ਕੀਤਾ ਸੀਗਾ। ਉਹ ਸਾਰਾ ਧਨ ਚੱਕਣ ਲੱਗਿਆ, ਜਿਉਂ ਪੇਟੀ ਦਾ ਤੱਕਣ ਆ ਕੇ ਵੱਜਿਆ ਇੱਥੇ ਹੱਥ ਦੇ ਉੱਤੇ, ਸਾਰੀ ਰਾਤ ਜ਼ੋਰ ਲਾਈ ਗਿਆ, ਉਹ ਪੇਟੀ ਦੇ ਵਿੱਚੋਂ ਹੱਥ ਨਾ ਨਿਕਲਿਆ। ਅਖੀਰ ਜੀ ਉਹ ਦਿਨ ਚੜ੍ਹਨ ਲੱਗਿਆ, ਗੁਰੂ ਨੂੰ ਯਾਦ ਕੀਤਾ ਕਿ ਮੈਨੂੰ ਮੇਰੀ ਤੋਂ ਸਹਾਇਤਾ ਕਰ। ਮਹਾਰਾਜ ਸਾਵਣ ਸਿੰਘ ਜੀ ਉੱਥੇ ਪ੍ਰਗਟ ਹੋ ਕੇ ਉਹਦਾ ਹੱਥ ਚੁੱਕਿਆ ਔਰ ਇੰਨਾ ਚਮਤਕਾਰ ਦੇਖ ਕੇ ਜਦੋਂ ਭੱਜਿਆ ਆਇਆ, ਆ ਕੇ ਆਪਦੇ ਸਾਥੀਆਂ ਨੂੰ ਕਹਿਣ ਲੱਗਿਆ, 400-500 ਦਾ ਸਾਥੀ ਸੀਗਾ, ਉਹਨਾਂ ਨੂੰ ਕਹਿਣ ਲੱਗਿਆ ਵੀ ਮੈਂ ਅੱਜ ਆਪਣਾ ਆਪ ਜਿਹੜਾ ਪੁਲਿਸ ਦੇ ਹਵਾਲੇ ਕਰਦਾ ਔਰ ਤੁਸੀਂ ਮੈਂ ਇਹਦੂ ਬਾਅਦ ਸ਼ਰਾਬ ਨਹੀਂ ਪੀਊਂਗਾ। ਉਹ ਸਾਰਿਆਂ ਡਾਕੂਆਂ ਦਾ ਸਰਦਾਰ ਸੀਗਾ, ਉਹ ਕਹਿਣ ਲੱਗੇ ਦੇਖ ਬਈ ਤਾਂ ਇੱਥੋਂ ਬਗੈਰ ਸਾਡਾ ਕੀ ਬਣ ਸਕਦਾ ਹੈ ਔਰ ਤੂੰ ਤੇਰੇ 'ਤੇ ਐਸਾ ਕਿਉਂ ਅਸਰ ਹੋ ਗਿਆ। ਉਹਨੇ ਬੰਦੂਕ ਦੇ ਵਿੱਚ ਗੋਲੀ ਪਾ ਲਈ। ਉਹ ਕਹਿਣ ਲੱਗਿਆ ਅਗਰ ਕੋਈ ਮੈਨੂੰ ਜ਼ਿਆਦਾ ਬੋਲੇਗਾ ਤਾਂ ਮੈਂ ਗੋਲੀ ਟਪਾ ਦੂੰਗਾ। ਉਹ ਸਾਰੇ ਚੁੱਪ ਹੋ ਗਏ। ਉਹਨਾਂ ਨੂੰ ਕਹਿਣ ਲੱਗਿਆ ਵੀ ਆਹ ਚਾਬੀਆਂ ਪਈਆਂ, ਫਲਾਣੇ ਦਾ ਧਨ ਪਿਆ, ਉਹਦਾ ਵੰਡੋ ਜਾਂ ਨਾ ਵੰਡੋ। ਆਪਦੀ ਜਾ ਕੇ ਗ੍ਰਿਫਤਾਰੀ ਦੇ ਦਿੱਤੀ ਔਰ ਜਾ ਕੇ ਦੱਸਿਆ ਕਿ ਮੈਂ ਗੰਗੂ ਡਾਕੂ ਹਾਂ। ਪੁਲਿਸ ਵਾਲਿਆਂ ਨੇ ਪਕੜ ਲਿਆ, ਉਸ ਨੂੰ ਅੰਬਾਲੇ ਸ਼ਹਿਰ ਦੇ ਵਿੱਚ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਔਰ ਜਦੋਂ ਉਸਦਾ ਵਜ਼ਨ ਜੋਖਿਆ, ਜਿਸ ਦਿਨ ਫਾਹੇ ਦੇਣਾ ਸੀ ਉਸਦਾ ਵਜ਼ਨ ਵੱਧ ਗਿਆ ਔਰ ਉਸਦੇ ਜਦੋਂ ਗਲ ਦੇ ਵਿੱਚ ਰੱਸਾ ਪਾਉਣ ਲੱਗੇ ਤੰਦੀ ਜਿਹੜੀ ਫਾਹ ਦੇਣ ਵਾਲੀ ਹੁੰਦੀ ਹੈ, ਉਹ ਕਹਿਣ ਲੱਗਿਆ ਕੋਈ ਜ਼ਰੂਰਤ ਨਹੀਂ ਮੈਂ ਆਪਣੇ ਆਪ ਹੀ ਪਾ ਲੂੰਗਾ। ਉਹਨੂੰ ਕਹਿਣ ਲੱਗੇ, ਉਹਨੇ ਜਦੋਂ ਆਪਣੇ ਆਪ ਰੱਸਾ ਪਾਇਆ, ਉਹ ਜਿਹੜਾ ਮਜਿਸਟਰੇਟ ਸੀਗਾ, ਜੱਜ ਸੀਗਾ, ਕਿਸ਼ਨ ਸੀ, ਉਹ ਕਹਿਣ ਲੱਗਿਆ ਬਈ ਕੋਈ ਆਸ਼ਾ ਹੈ ਤਾਂ ਸਾਨੂੰ ਦੱਸ ਦੇ। ਉਹ ਕਹਿਣ ਲੱਗਿਆ ਇੱਕੋ ਹੀ ਆਸ਼ਾ ਹੈ ਕਿ ਮੇਰਾ ਗੁਰੂ ਸਾਵਣ ਸਿੰਘ ਬਿਆਸ ਹੈ ਔਰ ਮੇਰੀ ਜਿਹੜੇ ਸ਼ਬ ਹੋਏਗਾ, ਲਾਸ਼ ਹੋਏਗੀ, ਉੱਥੇ ਤੁਸੀਂ ਪਹੁੰਚਾ ਦਿਓ ਔਰ ਮੈਂ ਤੁਹਾਨੂੰ ਇਹ ਕਹਿੰਦਾ ਕਿ ਪੂਰਾ ਗੁਰੂ ਇਸ ਵੇਲੇ ਆਇਆ ਹੈ, ਅਗਰ ਜੇ ਤੁਹਾਡੇ ਸਮਝ ਦੇ ਵਿੱਚ ਆਉਂਦਾ ਤੁਸੀਂ ਉਸ ਤੋਂ ਜਾ ਕੇ ਨਾਮਦਾਨ ਲੈ ਸਕਦੇ ਹੋ। ਸੋ ਇਸ ਤਰ੍ਹਾਂ ਅੱਜ ਵਕਤ ਦੇ ਸੰਤਾਂ ਦੇ ਵੀ ਚਰਨਾਂ ਦੇ ਵਿੱਚ ਆ ਕੇ ਬੜੇ ਬੜੇ ਡਾਕੂਆਂ ਦਾ ਸੁਧਾਰ ਹੋ ਜਾਂਦਾ ਹੈ।
Place named Maza, and always he was giving very hard time to the people who were in their area. So once some people gathered in the town named Amritsar, and they were gathered there because Master Sawan Singh was going to come there, and when he was also there, so he asked them that what is going on here, why all people have gathered here. So one of the disciples of Master Sawan Singh replied that you are our master, great Baba Sawan Singh is coming and he is the perfect master. He has liberated many sinners also. So hearing that, he also decided that he will also now come into the refuge of that great master. So as soon as Master Sawan Singh arrived there, he touched his feet and he was not leaving his feet. So Master Sawan Singh told him that, you please get up, leave my feet. But he told him that unless you accept me as a disciple, I will not leave your feet. So unless you forgive me and unless you make me your disciple, I will not leave your feet. So Master Sawan Singh smiled and he told him that, okay, you have got very good idea, you have got very good mean of getting the forgiveness. And then Master Sawan Singh told him, okay, now you are forgiven, now you leave my feet. And after that, he left the feet. And when Master Sawan Singh went to his house in Majithia Road in the evening, there were many people who came there for initiation, and that Gangu dacoit was also in them. But at that time he was drunk. He had drunk wine before coming there. And when he came near Master Sawan Singh, Master Sawan Singh told him that, what you have done this? Who are you? So he replied that, I am Gangu dacoit and my work is to do this. I am drinking wine. I loot the people and this is my profession. So Master Sawan Singh told him that to come in our path, you have to give up all these things. You have to give up meat eating, drinking wine, and you have to give up all the bad deeds, and you have to earn your living by the honest means. So that dacoit replied that, but I am dacoit, my profession is this, how I can do that all? So Master Sawan Singh told him, okay, you do only two things. The first thing that you should remember, that not to drink wine in front of me. And the other thing, that not to steal money more than your requirement. So once, and after getting initiation, he again went into the place where he was working with his colleagues. So once he thought of drinking some wine, but he didn't have any money. So he went to steal in some merchant's house, and at that place he saw a box full of money. And because of the mind, he thought of taking away all that money. And when he put his hand there with the idea that he will take all the money, suddenly the lid of that box fell down and the lid was so heavy that he couldn't take him up again, and in that way he was unable to release his hand. And all night he tried very hard, but he was not able to release himself. So in the morning he remembered his master, and as soon as he remembered his master, Master Sawan Singh was there, and Master Sawan Singh helped him to open that lid, and in that way he was free. So looking that miracle, he was so impressed that he came back to his friend saying that, now I don't want to be a dacoit, I don't want to do any bad thing, and moreover I don't want to drink wine with you. But he was the leader of the dacoits. So the other people said that, if you are not going to do all these things, then who is going to do all these things? So he said that, I am not concerned about them. You take the keys and you can go and divide the money which we have stolen. And I am not concerned about that. And now I am going to surrender myself to the police. And after that he went to the police station and he surrendered himself to the police. There were charge of many murders against him. So that's why he was given the... means he was going to be hanged. at the time when he was going to be hanged, his body was spared, and he was so overjoyed. He didn't have any pain that he is going to die, but he was happy. And when he was spared, it was found that he was more healthy than he was before when he came into the jail. And after that, when the judge who was present there, he asked him that, do you have any last wish or desire? So he said that, yes, I have only one desire, that my perfect master lives in Bias, and after my death, you should take my body to that place and give it to him. And he said that, other thing which I want to tell you is that my master is perfect, and now he is here to take me. And I would like to tell you that you should also go and get initiation from me. And when the butcher, one who puts that string in the head, when he wanted to do that, he told him that, no, you stay there, I will do by myself. And he himself hanged him up.
Gangu, koi mamooli insaan nahi si, achha padha likha si, lekin kismat jehdi hai, oh insaan di pata nahi ki kardi hai, ki hasdi hai. Koi shayad fauj de vich koi bada general hunda, bada ohda usne khatya hunda. ਜਦ ਉਹ ਘਰੋਂ ਆਰਮੀ ਦੇ ਵਿੱਚ ਭਰਤੀ ਹੋਣ ਵਾਸਤੇ ਗਿਆ ਸੀਗਾ, ਜਦ ਉਹ ਗੁਰਦਾਸਪੁਰ ਗਿਆ, ਉੱਥੇ ਪੁਲਿਸ ਵਾਲੇ ਕੁਛ ਮੁਲਜ਼ਮਾਂ ਨੂੰ ਕੁੱਟੀ ਜਾਂਦੇ ਸੀ। ਹਿੰਦੁਸਤਾਨ ਦੀ ਪੁਲਿਸ ਦਾ ਐਸਾ ਹੀ ਕਾਇਦਾ ਹੈ ਕਿ ਉਹ ਲੋਕ ਕੁੱਟਦੇ ਬਹੁਤ ਹੈ, ਗਾਲ ਬਹੁਤ ਕੱਢਦੇ ਹੈ, ਔਰ ਉਹ ਕੁੱਟੀ ਜਾਂਦੇ ਸੀ, ਚੀਖਾਂ ਮਾਰੀ ਜਾਂਦੇ ਸੀ। ਗੰਗੂ ਨੇ ਸੋਚਿਆ ਬਈ ਇਹ ਕੀ ਗੱਲ ਹੈ, ਕਿਉਂ ਕੁੱਟੀ ਜਾਂਦੇ ਹੈ। ਉਹ ਜਦ ਉੱਥੇ ਗਏ, ਉਹ ਪੁਲਿਸ ਵਾਲੇ ਨੂੰ ਪੁੱਛਿਆ ਥਾਣੇਦਾਰ ਨੂੰ ਵੀ ਕਿਉਂ ਬਈ ਕੀ ਗੱਲ, ਇਹਨੂੰ ਕੁੱਟਦੇ ਆ। ਉਹ ਕਹਿੰਦਾ ਤੇਰਾ ਇਹ ਕੀ ਪੇ ਲੱਗਦਾ, ਤੂੰ ਇਸ ਦੇ ਮੁਤਲਕ ਬੋਲਦਾ। ਗੰਗੂ ਤਾਂ ਸਹਾਰਿਆ ਨਾ ਗਿਆ, ਕਿਉਂਕਿ ਦਿਲ ਵਾਲਾ ਆਦਮੀ ਸੀਗਾ। ਉਹਨੇ ਉਹਨਾਂ ਉਹ ਥਾਣੇਦਾਰ ਤੋਂ ਫੜ ਕੇ ਡਾਂਗ, ਨਾਲੇ ਤਾਂ ਥਾਣੇਦਾਰ ਨੂੰ ਸਿੱਟ ਲਿਆ, ਨਾਲੇ ਤਿੰਨ ਚਾਰ ਸਿਪਾਹੀ ਸੀ, ਉਹ ਸਾਰੇ ਸਿੱਟ ਲਏ ਉਹਨਾਂ ਨੇ। ਔਰ ਉੱਥੋਂ ਫਿਰ ਗੰਗੂ ਜਾਣਾ ਤਾਂ ਚੌਦਾਂ ਮਾਤਾ ਪੜ੍ਹਿਆ ਸੀਗਾ, ਕਿਤੇ ਜਨਰਲ ਕਰਨਲ ਬਣਦਾ ਜਾ ਕੇ ਫੌਜ ਦੇ ਵਿੱਚ। ਲੇਕਿਨ ਮਾਲਕ ਦੀ ਮੌਜ, ਜਿਉਂ ਪੁਲਿਸ ਵਾਲੇ ਸਾਰੇ ਕੁੱਟ ਕੇ ਅਤੇ ਭਗੌੜਾ ਹੋ ਗਿਆ ਔਰ ਡਾਕੂ ਹੋ ਗਿਆ। ਇਹ ਗੰਗੂ ਦੀ ਹਿਸਟਰੀ ਸੀ, ਕੋਈ ਮਾਮੂਲੀ ਇਨਸਾਨ ਨਹੀਂ ਸੀ।
ਗੰਗੂ ਵਾਸ ਨਾਟ ਐਨ ਆਰਡੀਨਰੀ ਮੈਨ, ਹੀ ਵੁੱਡ ਹੈਵ ਗੋਨ ਟੂ ਦ ਮਿਲੀਟਰੀ ਐਂਡ ਵੁੱਡ ਹੈਵ ਗੋਟ ਦੀ ਪੋਸਟ ਆਫ ਕਰਨਲ ਔਰ ਐਨੀ ਬਿਗ ਆਫੀਸਰ, ਬਿਕੋਜ਼ ਹੀ ਵਾਜ਼ ਅ ਵੈਰੀ ਲਰਨਡ ਮੈਨ। ਹੀ ਹੈਡ ਸਟੱਡੀਡ ਅਪ ਟੂ 14th grade, ਐਂਡ ਬਟ ਵੈਨ ਹੀ ਵਾਜ਼ ਗੋਇੰਗ ਟੂ ਦੀ ਆਰਮੀ ਔਨ ਹਿਸ ਵੇ ਐਟ ਅ ਟਾਊਨ ਨੇਮ ਗੁਰਦਾਸਪੁਰ, ਹੀ ਸਾਅ ਦੈਟ ਸਮ ਪੁਲਿਸਮੈਨ ਆਰ ਬੀਟਿੰਗ ਸਮ ਪੀਪਲ, ਐਂਡ ਇਨ ਇੰਡੀਆ ਇਟ ਇਜ਼ ਵੈਰੀ ਕਾਮਨ ਥਿੰਗ ਦੈਟ ਦ ਪੁਲਿਸਮੈਨ ਆਰ ਬੀਟਿੰਗ, ਪੁਲਿਸਮੈਨ ਬੀਟ ਦ ਪੀਪਲ who had done any guilt, and they even called their names very badly. So Gangu, because he was very healthy and strong man, he had pity for that people who were being beaten by the policeman. So he asked the inspector that, why you are beating him? So instead of giving him reply in correct way, that inspector said that, why you are concerned about him? Is he your father? And hearing that, he was so excited that he took the same stick with which that policeman was beating that man, and with that same stick he killed that inspector and the policeman who were accompanying him. And after that he ran away from the law. He was going to become the army man, the colonel, but instead he became the decoy. This is the history of Gangu.
Paras guna avaguna na chitva kanchan karat kharo yeh maya param jal nivaro surdas sagaro ab ki ber mohe par utaro neh pran jat taro
ਸਤਿਗੁਰੂ ਅੱਗੇ ਬੇਨਤੀ ਕਰਦਾ, ਪਰਮਾਤਮਾ ਅੱਗੇ ਸਿਆਦ ਕਰਦਾ ਕਿ ਇਹ ਜਿਹੜਾ ਮਾਇਆ ਦਾ ਜਾਲ ਹੈ, ਭਰਮ ਦਾ ਜਾਲ ਹੈ, ਇਸ ਨੂੰ ਦੂਰ ਕਰ ਦੇ ਔਰ ਇਸ ਦਫ਼ਾ ਤੂੰ ਮੈਨੂੰ ਮਾਫ ਕਰ ਦੇ ਔਰ ਆਪਣੇ ਨਾਲ ਬਣਾ ਲੈ।
ਸੂਰਦਾਸ ਰਿਕੁਐਸਟ ਟੂ ਇਸ ਮਾਸਟਰ, ਹੀ ਪ੍ਰੇਸ ਟੂ ਦੀ ਗੋਡ ਦੈਟ ਨਾਉ ਯੂ ਰਿਮੂਵ ਦ ਵੇਲ ਆਫ ਦਿਸ ਮਾਇਆ, ਦਿਸ ਇਲਿਊਜ਼ਨ, ਐਂਡ ਨਾਉ ਯੂ ਫਰਗੀਵ ਮੀ ਫਾਰ ਦਿਸ ਟਾਈਮ, ਯੂ ਫਰਗੀਵ ਮੀ ਐਂਡ ਯੂ ਯੂਨਾਈਟ ਮੀ ਵਿਦ ਯੂ।
ਸਾਨੂੰ ਵੀ ਚਾਹੀਦਾ ਹੈ ਜਿਸ ਤਰ੍ਹਾਂ ਸੂਰਦਾਸ ਜੀ ਆਪਣੇ ਅੰਦਰ ਕਿੰਨੀ ਨਿਮਰਤਾ, ਕਿੰਨੀ ਆਜ ਜੀ ਰੱਖਦੇ ਹੈ, ਔਰ ਸਾਨੂੰ ਵੀ ਆਪਣੇ ਅੰਦਰ ਨਿਮਰਤਾ, ਆਜ ਜੀ ਰੱਖ ਕੇ ਸਤਿਗੁਰੂ 'ਤੇ ਭਰੋਸਾ ਰੱਖ ਕੇ ਭਜਨ ਸਿਮਰਨ ਕਰਨਾ ਚਾਹੀਦਾ।
ਸੀ ਜਸਟ ਜਸਟ ਸੂਰਦਾਸ ਹੈਡ ਵੈਰੀ ਹਿਊਮਿਲਿਟੀ ਇਜ਼ ਇਨ ਹਿਮ ਐਂਡ ਫੇਥ ਇਨ ਦ ਮਾਸਟਰ ਇਨ ਦ ਸੇਮ ਵੇ, ਵੀ ਸ਼ੁੱਡ ਆਲਸੋ ਹੈਵ ਦ ਸੇਮ ਟਾਈਪ ਆਫ ਸੇਮ ਹਿਊਮਿਲਿਟੀ ਵਿਦਇਨ ਅਸ, ਐਂਡ ਹੈਵਿੰਗ ਫੇਥ ਇਨ ਦ ਮਾਸਟਰ ਵੀ ਸ਼ੁੱਡ ਆਲਸੋ ਹੋਲ ਹਾਰਟਡਲੀ ਮੈਡੀਟੇਟ।
ਬਥੇਰੇ ਦੁਨੀਆਂ ਦੇ ਰੰਗ ਰਲੀਆਂ ਦੇਖ ਲਈਆਂ ਹੈ, ਹੁਣ ਨਾਮ ਦਾ ਰੰਗ ਵੀ ਦੇਖ ਲਓ.
You have seen the colors of many worldly pleasures. Now at least see the color of Naam.
ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜਿਸ ਤਰ੍ਹਾਂ ਗੁਰੂ ਹਰਗੋਬਿੰਦ ਦਾ ਇੱਕ ਸੇਵਕ ਗਿਧੀ ਚੰਦ ਸੀਗਾ. ਉਸ ਨੂੰ ਚੋਰੀ ਕਰਨ ਦੀ ਬੜੀ ਆਦਤ ਸੀ, ਡਾਕੇ ਬੜੇ ਮਾਰਦਾ ਹੁੰਦਾ ਸੀਗਾ. ਗੁਰੂ ਛੇਵੇਂ ਪਾਤਸ਼ਾਹ ਦੇ ਪਾਸ ਆਇਆ, ਸਤਸੰਗ ਦੇ ਵਿੱਚ ਸਤਸੰਗ ਸੁਣਿਆ, ਦਿਲ 'ਚ ਖਿਆਲ ਆਇਆ ਕਿ ਨਾਮ ਲੈ ਲਈਏ. ਜਦ ਨਾਮ ਲੈਣ ਲੱਗੇ ਗੁਰੂ ਹਰਗੋਬਿੰਦ ਛੇਵੇਂ ਗੁਰੂ ਕਹਿਣ ਲੱਗੇ ਬਈ ਦੇਖ ਗਿਧੀ ਚੰਦ, ਤੈਨੂੰ ਡਾਕਾ ਵੀ ਛੱਡਣਾ ਪਏਗਾ, ਚੋਰੀ ਵੀ ਛੱਡਣੀ ਪਏਗੀ, ਤਾਂ ਜਾ ਕੇ ਨਾਮ ਅਸਰ ਕਰੇਗਾ. ਉਹ ਕਹਿੰਦੇ ਜਿਵੇਂ ਤੁਸੀਂ ਕਹੋਗੇ ਮੈਂ ਉਸੇ ਤਰ੍ਹਾਂ ਹੀ ਕਰੂੰਗਾ. ਨਾਮ ਦੇ ਦਿੱਤਾ ਗੁਰੂ ਸਾਹਿਬ ਨੇ. ਹੁਣ ਬੈਠਾ ਸੰਗਤ ਦੇ ਵਿੱਚ, ਆਦਤ ਆਦਤ ਹੀ ਹੁੰਦੀ ਹੈ, ਤੋ ਉਹ ਆਦਤ ਦੇ ਅਧੀਨ ਹੋ ਕੇ ਜਦੋਂ ਉਹਨੇ ਦੇਖਿਆ ਵੀ ਬੜੇ ਜੋੜੇ ਆਏ ਹੋਏ ਹੈ, ਵੀ ਇਹ ਚੱਕ ਲਈਏ ਨਵੇਂ ਹੈ, ਉੱਠਿਆ ਜਾਂ ਜੋੜੇ ਚੱਕਣ ਲੱਗਿਆ, ਦਿਲ 'ਚ ਖਿਆਲ ਆਇਆ ਕਿ ਗੁਰੂ ਨੇ ਕਿਹਾ ਸੀ ਵੀ ਚੋਰੀ ਨਾ ਕਰੀ, ਨਾਮ ਨਹੀਂ ਪ੍ਰਗਟ ਹੋਏਗਾ. ਹੁਣ ਜੋੜੇ ਚੱਕੇ, ਇੱਧਰਲੇ ਪਾਸੇ ਰੱਖ ਦਿੱਤੇ, ਉੱਧਰੋਂ ਚੱਕੇ ਇੱਧਰ ਰੱਖ ਦਿੱਤੇ. ਸੰਗਤ ਦੇ ਪ੍ਰੇਮੀਆਂ ਲੋਕਾਂ ਨੇ ਮਹਾਰਾਜ ਅੱਗੇ ਆ ਕੇ ਕਿਹਾ ਕਿ ਜੀ ਬਿਧੀ ਚੰਦ ਨੂੰ ਤੁਸੀਂ ਨਾਮ ਤਾਂ ਦੇ ਦਿੱਤਾ, ਐਡੀ ਚੋਰੀ ਕਰਦਾ ਹੁੰਦਾ ਸੀਗਾ, ਹੁਣ ਅੱਗੇ ਸੰਗਤ ਦੇ ਜੋੜੇ ਇੱਧਰੋਂ ਚੱਕ ਕੇ ਇੱਧਰ ਕਰੀ ਜਾਂਦਾ, ਇੱਧਰੋਂ ਚੱਕ ਕੇ ਇੱਧਰ ਕਰੀ ਜਾਂਦਾ. ਬਿਧੀ ਚੰਦ ਨੂੰ ਗੁਰੂ ਸਾਹਿਬ ਨੇ ਸੱਦਿਆ, ਕਹਿਣ ਲੱਗੇ ਭਾਈ ਬਿਧੀ ਚੰਦ, ਅਸੀਂ ਤੈਨੂੰ ਕਿਹਾ ਸੀਗਾ ਵੀ ਚੋਰੀ ਨਹੀਂ ਕਰਨੀ, ਤੂੰ ਫਿਰ ਹਟਦਾ ਨੀਗਾ. ਉਹ ਕਹਿਣ ਲੱਗਾ ਨਹੀਂ ਜੀ, ਚੋਰੀ ਤਾਂ ਨਹੀਂ ਮੈਂ ਕਰਦਾ, ਮੈਂ ਤਾਂ ਹੇਰਾ ਫੇਰੀ ਕਰਦਾ, ਤੁਸੀਂ ਹੇਰਾ ਫੇਰੀ ਤੋਂ ਨਹੀਂ ਕਿਹਾ ਸੀਗਾ. ਸੋ ਇਸ ਵਾਸਤੇ ਸਾਨੂੰ ਮਨ ਦੀਆਂ ਹੇਰਾ ਫੇਰੀਆਂ ਜਿਹੜੀਆਂ ਉਹ ਛੱਡ ਦੇਣੀਆਂ ਚਾਹੀਦੀਆਂ. ਨਾਮ ਜਪਣਾ ਚਾਹੀਦਾ, ਹਜ਼ੂਰ ਨੇ ਬੜੀ ਸਾਡੇ 'ਤੇ ਦਇਆ ਕੀਤੀ, ਨਾਮ ਨਾਲ ਰੱਖਿਆ ਹੈ.
We should not do like the Bidhichand did. Bidhichand was a disciple of sixth guru, Guru Hargobind. And before coming to the master Hargobind, he was also a dacoit and he was a thief. So when he came to the satsang, he also decided to get naam. So, but Guru Hargobind told him that the naam will affect only when you will give up your stealing and only when you stop doing dacoity. So he said that, okay, whatever you say, I will do that. So when he was sitting in the satsang after getting initiation, and because of the habit, as you know that habit is habit, and he sitting in the satsang, he thought, he saw many new pair of shoes, and he thought of staying there. So he left his seat and came to the place where the shoes were kept. And when he started picking up the shoes, he remembered that what his master has told him to do, that not to do any stealing. So he took one pair of shoes from this side and put on the other side, because many remembered that he has not to do any stealing. And after that again he thought of doing that, and again he put another pair and put on the other side. In that way, all the shoes were transferred from one place to another. So other disciples told Master Govind that you have initiated Bidhichand, but still he is doing the same habit. But now there is one improvement in him, that he is not stealing, he is not taking away, but he is transferring from one place to another. So we should not do like that, because our master has showered us with a lot of grace and he has initiated us, and we should stop doing that. We should not also doing the transfer. We should not transfer one thing from this place to another. We should stop that.